ਉਦੋਂ ਇਸ ਦੀ ਮੱਤ ਚੰਗੀ ਹੋ ਜਾਏਗੀ, ਇਸ ਨੂੰ ਸਮਝ ਆ ਜਾਏਗੀ ਅਤੇ ਇਸ ਨੂੰ ਫਿਰ ਰਾਜਨੀਤੀ ਪੜ੍ਹਾਵਾਂਗੇ। ਉਹਨਾਂ ਨੇ ਸੰਡਾ ਮਾਰਕਾ ਦੇ ਘਰ ਵਿੱਚ ਪ੍ਰਹਲਾਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸੇ ਘਰ ਵਿੱਚ ਹੀ ਹੋਰ ਦੈਂਤਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਸੰਡਾ ਮਾਰਕਾ। ਅਤੇ ਜਦੋਂ ਸੰਡਾ ਮਾਰਕਾ ਨੇ ਕਿਤੇ ਜਾਣਾ ਹੁੰਦਾ, ਇਹ ਦੋ ਭਰਾ ਸਨ, ਅਤੇ ਬਾਅਦ ਵਿੱਚ ਪ੍ਰਹਲਾਦ ਕੋਲ ਉਹਨਾਂ ਬੱਚਿਆਂ ਨੇ ਆ ਬੈਠਣਾ ਅਤੇ ਪ੍ਰਹਲਾਦ ਨੇ ਬੱਚਿਆਂ ਨੂੰ ਕਹਿਣਾ ਕਿ ਭਾਈ ਤੁਸੀਂ ਪ੍ਰਭੂ ਦਾ ਨਾਮ ਜਪਿਆ ਕਰੋ, ਤੁਹਾਨੂੰ ਜੋ ਇਹ ਦੱਸਦੇ ਹਨ ਗੱਲਾਂ ਉਹ ਨਾ ਸੁਣਿਆ ਕਰੋ, ਮਾਨਸ ਦੇਹੀ ਬਹੁਤ ਦੁਰਲੱਭ ਵਸਤੂ ਹੈ ਅਤੇ ਯੁੱਗਾਂ ਬਾਅਦ ਮਿਲੀ ਹੈ, ਇਹ ਸਿਰਫ ਨਾਮ ਜਪਣ ਲਈ ਮਿਲੀ ਹੈ, ਇਹਨੂੰ ਐਵੇਂ ਫਜ਼ੂਲ ਨਹੀਂ ਗਵਾਉਣਾ ਚਾਹੀਦਾ। ਮੈਨੂੰ ਪ੍ਰਭੂ ਜੀ ਨੇ ਅੰਦਰੋਂ ਹੀ ਗਿਆਨ ਦਿੱਤਾ ਹੈ ਕਿ ਜਿੰਨੀ ਮਨੁੱਖ ਦੀ ਉਮਰ ਹੁੰਦੀ ਹੈ ਉਸ ਵਿੱਚੋਂ ਤੀਜਾ ਹਿੱਸਾ ਤਾਂ ਉਹ ਸੌਂ ਕੇ ਗਵਾ ਦਿੰਦਾ ਹੈ ਅਤੇ ਬਾਕੀ ਦੀ ਉਮਰ ਵਿੱਚੋਂ ਪਹਿਲਾਂ ਬਾਲਪਨ ਵਿੱਚ ਕੋਈ ਸੋਝੀ ਨਹੀਂ ਹੁੰਦੀ, ਉਹ ਅਗਿਆਨਤਾ ਵਿੱਚ ਬੀਤ ਜਾਂਦਾ ਹੈ, ਫਿਰ ਜਵਾਨ ਉਮਰ ਹੁੰਦੀ ਹੈ, ਫਿਰ ਇਸਤਰੀ ਬੱਚੇ ਧਨ ਕਮਾਉਣ ਦਾ ਲਾਲਚ ਉੱਧਰ ਰੁੱਝਿਆ ਰਹਿੰਦਾ ਹੈ, ਬੁਢੇਪਾ ਆਉਂਦਾ ਹੈ ਅਤੇ ਦੇਹੀ ਕਮਜ਼ੋਰ ਹੋ ਜਾਂਦੀ ਹੈ, ਪਰਿਵਾਰ ਔਰ ਘਰ ਦਾ ਮੋਹ ਹੋਰ ਉਹਦੇ ਅੰਦਰ ਗੂੜ੍ਹਾ ਹੋ ਜਾਂਦਾ ਹੈ ਅਤੇ ਅੰਤ ਨੂੰ ਮਾਨਸ ਦੇਹੀ ਭੰਗ ਦੇ ਪਹਾੜੇ ਗੁਆ ਕੇ ਮਨੁੱਖ ਚਲੇ ਜਾਂਦਾ ਹੈ। ਅਤੇ ਤੁਸੀਂ ਨਾਮ ਜਪਿਆ ਕਰੋ, ਜਿਨ੍ਹਾਂ 'ਤੇ ਪਰਮੇਸ਼ੁਰ ਜੀ ਕਿਰਪਾਲੂ ਹੁੰਦੇ ਉਹਨਾਂ ਨੂੰ ਉਹ ਆਪਣਾ ਵੈਰਾਗ ਲਾਉਂਦੇ ਅਤੇ ਵੈਰਾਗ ਵਿੱਚ ਉਹਦੇ ਵੈਰਾਗ ਵਿੱਚ ਫਿਰ ਅੰਦਰ ਰੋਣ ਨੂੰ ਜਿਹਾ ਦਿਲ ਕਰਦਾ ਰਹਿੰਦਾ ਹੈ, ਕਦੇ ਪ੍ਰੇਮ ਆਉਂਦਾ ਹੈ, ਨੱਚਣ ਨੂੰ ਦਿਲ ਕਰਦਾ ਹੈ ਅਤੇ ਫਿਰ ਇਸ ਤਰ੍ਹਾਂ ਉਹ ਆਪਣੇ ਚਰਨਾਂ ਨਾਲ ਜੋੜੀ ਰੱਖਦਾ ਅਤੇ ਫਿਰ ਹੌਲੀ ਹੌਲੀ ਉੱਤਮ ਪਦਵੀ ਪਾਈ ਜਾਂਦੀ ਹੈ, ਉਹਦੇ ਨਾਲ ਮਿਲਾਪ ਹੋ ਜਾਂਦਾ। ਦੈਂਤਾਂ ਦੇ ਬੱਚਿਆਂ ਨੇ ਪੁੱਛਿਆ ਕਿ ਪ੍ਰਹਲਾਦ ਤੂੰ ਕਦੀ ਸਤਸੰਗ ਨਹੀਂ ਕੀਤਾ, ਕੋਈ ਸਾਧੂ ਸੰਤ ਤੈਨੂੰ ਕਦੇ ਮਿਲਣ ਨਹੀਂ ਆਇਆ, ਤੂੰ ਹਮੇਸ਼ਾ ਇੱਥੇ ਅੰਦਰ ਹੀ ਰਿਹਾ ਹੈ, ਜਦੋਂ ਦਾ ਅਸੀਂ ਦੇਖਦੇ ਹਾਂ, ਤੈਨੂੰ ਇਹ ਸਾਰਾ ਗਿਆਨ ਕਿਸ ਤਰ੍ਹਾਂ ਹੋਇਆ, ਕਿਸਨੇ ਤੈਨੂੰ ਦਿੱਤਾ ਹੈ ਗਿਆਨ? ਪ੍ਰਹਲਾਦ ਕਹਿਣ ਲੱਗਾ ਕਿ ਜਦੋਂ ਮੇਰੇ ਚਾਚੇ ਸਹੋਦਰ ਨੂੰ ਵਿਸ਼ਨੂੰ ਨੇ ਮਾਰ ਦਿੱਤਾ ਸੀ ਅਤੇ ਮੇਰਾ ਬਾਪ ਹਰਨਾਕਸ਼ ਮੰਦਰਾਚਲ ਪਰਬਤ 'ਤੇ ਚਲੇ ਗਿਆ ਸੀ ਬਹੁਤ ਕਠਿਨ ਤਪੱਸਿਆ ਕਰਨ, ਅਤੇ ਦੇਵਤਿਆਂ ਨੇ ਦੇਖਿਆ ਕਿ ਦੇਵਤੇ ਜਿਹੜੇ ਪਲੀਆਂ ਰੂਹਾਂ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਅਤੇ ਰਾਕਸ਼ ਦੇ ਦੈਂਤ ਲੋਕ ਦੂਸਰੇ ਜੋ ਮਾਸ ਸ਼ਰਾਬ ਖਾਂਦੇ ਪੀਂਦੇ, ਦੇਵਤਿਆਂ ਨੇ ਦੇਖਿਆ ਕਿ ਦੈਂਤਾਂ ਦਾ ਰਾਜਾ ਤਾਂ ਪਹਾੜ 'ਤੇ ਚਲੇ ਗਿਆ ਹੈ, ਉਹਨੇ ਕਈ ਚਿਰ ਮੁੜਨਾ ਨਹੀਂ ਅਤੇ ਇਹ ਰਾਜ ਖੋ ਲਿਆ ਜਾਵੇ। ਉਸ ਵੇਲੇ ਪੰਜਾਬ ਦੀ ਰਾਜਧਾਨੀ ਮੁਲਤਾਨ ਹੁੰਦਾ ਸੀ ਅਤੇ ਮੁਲਤਾਨ ਬਹੁਤ ਜ਼ਬਰਦਸਤ ਰਾਜਧਾਨੀ ਸੀ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਦੇਵਤਿਆਂ ਨੇ ਮੁਲਤਾਨ ਉੱਤੇ ਹਮਲਾ ਕਰ ਦਿੱਤਾ, ਦੈਂਤ ਵੀ ਸਾਰੇ ਇਕੱਠੇ ਹੋ ਕੇ ਦੋਵਾਂ ਪਾਸਿਆਂ ਵਿੱਚ ਲੜਾਈ ਹੋਈ, ਦੇਵਤਿਆਂ ਦੀ ਜਿੱਤ ਹੋਈ ਅਤੇ ਦੈਂਤ ਤਰ੍ਹਾਂ ਤਰ੍ਹਾਂ ਕਰਦੇ ਭੱਜ ਗਏ। ਉਹਨਾਂ ਨੂੰ ਆਪਣੇ ਬੱਚੇ ਔਰ ਇਸਤਰੀਆਂ ਬਚਾਉਣ ਦੀ ਵੀ ਵੇਲ ਨਾ ਮਿਲੀ, ਉਹ ਆਪਣੇ ਪ੍ਰਾਣ ਬਚਾ ਕੇ ਦੌੜ ਗਏ। ਦੇਵਤਿਆਂ ਦੀ ਜਿੱਤ ਹੋ ਗਈ, ਪ੍ਰਹਲਾਦ ਦੱਸਦਾ ਹੈ ਬਾਕੀ ਬੱਚਿਆਂ ਨੂੰ, ਅਤੇ ਫਿਰ ਇੰਦਰ ਦੇਵਤਾ ਮੇਰੇ ਬਾਪ ਦੇ ਮਹਿਲਾਂ ਵਿੱਚ ਆਇਆ ਮੁਲਤਾਨ ਵਿੱਚ, ਮੇਰੇ ਬਾਪ ਹਰਨਾਕਸ਼ ਦਾ ਮਹਿਲ ਮੁਲਤਾਨ ਵਿੱਚ ਹੁੰਦਾ ਸੀ। ਅਤੇ ਇੰਦਰ ਦੇਵਤਾ ਉਸਦੇ ਘਰ ਵਿੱਚ ਆਇਆ ਅਤੇ ਮੇਰੀ ਮਾਂ ਨੂੰ ਨਾਲ ਲੈ ਕੇ ਤੁਰ ਪਿਆ। ਜਦੋਂ ਰਾਹੇ ਰਾਹ ਮੇਰੀ ਮਾਂ ਨੂੰ ਨਾਲ ਲੈ ਕੇ ਜਾ ਰਿਹਾ ਸੀ ਅਤੇ ਰਸਤੇ ਵਿੱਚ ਨਾਰਦ ਮੁਨੀ ਮਿਲਿਆ। ਨਾਰਦ ਨੇ ਕਿਹਾ ਕਿ ਦੇਵਤਾ ਜੀ, ਇੰਦਰ ਜੀ, ਤੁਸੀਂ ਦੇਵਤੇ ਹੋ ਅਤੇ ਇਸਤਰੀ, ਇਸ ਦਾ ਕੋਈ ਦੋਸ਼ ਨਹੀਂ ਹੈ, ਤੁਸੀਂ ਇਸ ਨੂੰ ਕਿਉਂ ਲੈ ਕੇ ਜਾ ਰਹੇ ਹੋ? ਇਸ ਨੂੰ ਛੱਡ ਦਿਓ, ਮੇਰਾ ਕਹਿਣਾ ਮੰਨੋ। ਇੰਦਰ ਨੇ ਕਿਹਾ ਕਿ ਇਸ ਇਸਤਰੀ ਦੇ ਪੇਟ ਵਿੱਚ ਇੱਕ ਬਹੁਤ ਬਲਵਾਨ ਬੱਚਾ ਪਲ ਰਿਹਾ ਹੈ ਹਰਨਾਕਸ਼ ਦਾ, ਅਤੇ ਜਦੋਂ ਉਸਨੇ ਜਨਮ ਲਿਆ ਮੈਂ ਉਸਨੂੰ ਮਾਰ ਦੇਣਾ ਹੈ, ਨਹੀਂ ਤਾਂ ਉਹ ਵੀ ਦੈਂਤਾਂ ਦਾ ਰਾਜਾ ਬਣੇਗਾ। ਨਾਰਦ ਨੇ ਕਿਹਾ ਕਿ ਉਹ ਬੱਚੇ ਨੂੰ ਤੂੰ ਨਹੀਂ ਮਾਰ ਸਕਦਾ, ਕੋਈ ਵੀ ਨਹੀਂ ਮਾਰ ਸਕਦਾ, ਉਹ ਹਰੀ ਦਾ ਭਗਤ ਹੈ, ਉਸ ਦੀ ਰੱਖਿਆ ਆਪ ਹਰੀ ਨੇ ਕਰਨੀ। ਇਹ ਸੁਣ ਕੇ ਕਿ ਬੱਚਾ ਹਰੀ ਦਾ ਭਗਤ ਹੈ, ਇੰਦਰ ਦੇਵਤਾ ਡਰ ਗਿਆ। ਉਸਨੇ ਉਸ ਮਾਤਾ ਨੂੰ ਛੱਡ ਦਿੱਤਾ ਅਤੇ ਉਸਦੀਆਂ ਚਾਰ ਪਰਿਕਰਮਾ ਕਰਕੇ ਮੱਥਾ ਟੇਕਿਆ। ਨਾਰਦ ਮੁਨੀ ਉਸ ਮਾਤਾ ਨੂੰ ਆਪਣੇ ਆਸ਼ਰਮ ਵਿੱਚ ਲੈ ਗਿਆ ਅਤੇ ਉਸਨੂੰ ਕਿਹਾ ਕਿ ਤੂੰ ਨਿਰਭਉ ਹੋ ਕੇ ਇੱਥੇ ਰਹੋ ਜਿੰਨਾ ਚਿਰ ਤੇਰਾ ਪਤੀ ਨਹੀਂ ਆਉਂਦਾ, ਅਤੇ ਤੂੰ ਰਿਸ਼ੀਆਂ ਦੀ ਸੇਵਾ ਕਰ ਔਰ ਪਰਮੇਸ਼ਰ ਜੀ ਦੀ ਬੰਦਗੀ ਕਰ। ਅਤੇ ਉਸ ਮਾਤਾ ਨੇ ਪ੍ਰੇਮ ਧਾਰਨ ਕਰਕੇ ਰਿਸ਼ੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਫਿਰ ਪ੍ਰਹਿਲਾਦ ਦਾ ਜਨਮ ਹੋਇਆ ਉੱਥੇ ਆਸ਼ਰਮ ਵਿੱਚ। ਅਤੇ ਜਦੋਂ ਕੁਝ ਵੱਡਾ ਹੋ ਗਿਆ ਅਤੇ ਨਾਰਦ ਮੁਨੀ ਨੇ ਪ੍ਰਹਿਲਾਦ ਨੂੰ ਇਹ ਗਿਆਨ ਦਿੱਤਾ। ਪ੍ਰਹਿਲਾਦ ਨੇ ਦੱਸਿਆ ਬਾਕੀ ਬੱਚਿਆਂ ਨੂੰ ਕਿ ਮੈਨੂੰ ਇਸ ਤਰ੍ਹਾਂ ਨਾਰਦ ਨੇ ਗਿਆਨ ਦਿੱਤਾ ਸੀ। ਹੁਣ ਪ੍ਰਹਿਲਾਦ ਉਹਨਾਂ ਬੱਚਿਆਂ ਨੂੰ ਹਮੇਸ਼ਾ ਜਦੋਂ ਮੌਕਾ ਮਿਲੇ ਪਰਮੇਸ਼ਰ ਜੀ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਹੈ, ਅਤੇ ਉਹਨਾਂ ਬੱਚਿਆਂ ਦਾ ਵੀ ਪਰਮੇਸ਼ਰ ਜੀ ਨਾਲ ਬਹੁਤ ਪਿਆਰ ਪੈ ਜਾਂਦਾ। ਉਹ ਵੀ ਉੱਠਦੇ ਬੈਠਦੇ ਹਰੀ 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 ਕਰਦੇ ਰਹਿੰਦੇ ਹਨ। ਅਤੇ ਇੱਕ ਦਿਨ ਜਦੋਂ ਸੰਡਾ ਮਾਰ ਕੇ ਦੇਖਦੇ ਹਨ ਕਿ ਦੂਸਰੇ ਬੱਚੇ ਵੀ ਉਹਨਾਂ ਦੀ ਬਾਤ ਨਹੀਂ ਸੁਣਦੇ ਹੁਣ, ਅਤੇ ਉਹ ਘਬਰਾ ਜਾਂਦੇ ਹਨ। ਅਤੇ ਪ੍ਰਹਿਲਾਦ ਨੂੰ ਬਾਹੋਂ ਫੜ ਕੇ ਹਰਨਾਕਸ਼ ਕੋਲ ਲੈ ਜਾਂਦੇ ਹਨ ਅਤੇ ਉਸਨੂੰ ਕਹਿੰਦੇ ਹਨ ਕਿ ਆਪਣੇ ਬੱਚੇ ਨੂੰ ਸੰਭਾਲੋ, ਇਸਨੇ ਤਾਂ ਬਾਕੀ ਦੇ ਵੀ ਸਾਰੇ ਬੱਚੇ ਵਿਗਾੜ ਦਿੱਤੇ ਹਨ। ਇਹ ਸੁਣ ਕੇ ਹਰਨਾਕਸ਼ ਨੂੰ ਬਹੁਤ ਕ੍ਰੋਧ ਆਉਂਦਾ ਹੈ। ਉਹ ਆਪਣੀ ਬਹੁਤ ਨਿਰਾਦਰੀ ਸਮਝਦਾ ਹੈ ਇਸ ਵਿੱਚ, ਅਤੇ ਆਖਦਾ ਹੈ ਕਿ ਇਹ ਮੇਰਾ ਬੱਚਾ ਨਹੀਂ ਹੈ, ਇਹ ਮੇਰਾ ਦੁਸ਼ਮਣ ਹੈ, ਇਸ ਨੂੰ ਮਾਰ ਦਿਓ। ਇਹ ਮੇਰਾ ਵੈਰੀ ਬਣ ਕੇ ਮੇਰੇ ਘਰ ਇਸਨੇ ਜਨਮ ਲਿਆ ਹੈ, ਇਸ ਨੂੰ ਤੁਰੰਤ ਮਾਰ ਦਿਓ, ਇਸ ਨੂੰ ਖੂਨੀ ਹਾਥੀ ਅੱਗੇ ਪਾਓ, ਜੇ ਵੱਜ ਜਾਂਦਾ ਹੈ ਤਾਂ ਫਿਰ ਇਸਦੇ ਸਾਰੇ ਅੰਗਾਂ 'ਤੇ ਸੱਪ ਲੜਾਓ, ਜੇ ਫਿਰ ਵੀ ਨਹੀਂ ਮਰਦਾ ਤਾਂ ਫਿਰ ਇਸਦੇ ਖਾਣੇ ਵਿੱਚ ਜ਼ਹਿਰ ਮਿਲਾ ਦਿਓ। ਇਹ ਸਭ ਕੁਝ ਕੀਤਾ ਗਿਆ। ਪ੍ਰਹਿਲਾਦ ਨੂੰ ਖੂਨੀ ਹਾਥੀ ਅੱਗੇ ਪਾਇਆ ਗਿਆ। ਖੂਨੀ ਹਾਥੀ ਆਪਣੀ ਸੁੰਡ ਨਾਲ ਪ੍ਰਹਿਲਾਦ ਨੂੰ ਚੁੱਕ ਚੁੱਕ ਕੇ ਜ਼ੋਰ ਨਾਲ ਧਰਤੀ 'ਤੇ ਮਾਰਦਾ, ਪਰ ਪ੍ਰਹਿਲਾਦ ਨੂੰ ਕੁਛ ਨਾ ਹੋਇਆ। ਫਿਰ ਪ੍ਰਹਿਲਾਦ ਨੇ ਦੱਸਿਆ ਕਿ ਉਹਨਾਂ ਮੈਨੂੰ ਬਹੁਤ ਸੱਪ ਲੜਾਏ, ਪਰ ਮੈਂ ਉਸੇ ਤਰ੍ਹਾਂ ਨੌਂ ਬਰ ਨੌਂ ਰਿਹਾ। ਫਿਰ ਮੇਰੇ ਭੋਜਨ ਵਿੱਚ ਕਈ ਦਿਨ ਜ਼ਹਿਰ ਪਾ ਕੇ ਦਿੰਦੇ ਰਹੇ, ਮੈਂ ਉਸੇ ਤਰ੍ਹਾਂ ਪਰਮੇਸ਼ਰ ਜੀ ਨੂੰ ਤਿਆ ਕੇ ਉਹ ਭੋਜਨ ਖਾ ਲੈਂਦਾ ਅਤੇ ਮੈਨੂੰ ਕੁਛ ਵੀ ਨਾ ਹੋਇਆ। ਫਿਰ ਉਹਨਾਂ ਨੇ ਮੈਨੂੰ ਬੰਨ ਕੇ ਬਹੁਤ ਉੱਚੇ ਪਰਬਤ ਤੋਂ ਥੱਲੇ ਸੁੱਟਿਆ, ਪਰ ਮੈਂ ਫੁੱਲ ਵਾਂਗੂ ਥੱਲੇ ਆ ਡਿੱਗਾ। ਉਸ ਤੋਂ ਬਾਅਦ ਫਿਰ ਮੈਨੂੰ ਪਾਣੀ ਵਿੱਚ ਡੋਬਿਆ, ਮੈਂ ਡੁੱਬਾ ਨਾ। ਉਹ ਵਾਰ ਵਾਰ ਡੋਬਣ ਉਹਨਾਂ ਸਾਰੀ ਵਾਹ ਲਾ ਲਈ, ਪਰ ਮੈਂ ਡੁੱਬਿਆ ਹੀ ਨਾ। ਇਹ ਵੇਖ ਕੇ ਹਰਨਾਕਸ਼ ਘਬਰਾ ਗਿਆ। ਹਰਨਾਕਸ਼ ਨੇ, ਕਿਉਂਕਿ ਵਿਸ਼ਨੂੰ ਜੀ ਬ੍ਰਹਮਾ ਜੀ ਤੋਂ ਵਰ ਲਿਆ ਹੋਇਆ ਸੀ ਕਿ ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਅਸਮਾਨ 'ਤੇ ਮਰਾਂ, ਨਾ ਮੈਨੂੰ ਕੋਈ ਸ਼ਾਸਤਰ ਮਾਰੇ, ਨਾ ਕੋਈ ਦੇਵਤਾ ਮਾਰ ਸਕੇ, ਨਾ ਕੋਈ ਸੱਪ ਲੜ ਸਕੇ ਕੋਈ। ਅਤੇ ਉਸਨੇ ਸਾਰੇ ਵਰ ਲਏ ਹੋਏ ਸਨ, ਇਸ ਲਈ ਉਹ ਸਮਝਦਾ ਸੀ ਕਿ ਮੇਰੀ ਮੌਤ ਨਹੀਂ ਹੋਣੀ ਕਦੀ। ਅਤੇ ਜਿਸ ਤਰ੍ਹਾਂ ਪਰਮਾਤਮਾ ਸਦਾ ਰਹਿਣ ਵਾਲਾ ਹੈ, ਇਸ ਤਰ੍ਹਾਂ ਮੈਂ ਹੀ ਸਦਾ ਰਹਿਣ ਵਾਲਾ ਹਾਂ। ਅਤੇ ਇਸ ਕਰਕੇ ਉਹ ਆਪਣੀ ਪਰਜਾ ਕੋਲੋਂ ਆਪਣਾ ਨਾਮ ਜਪਾਉਂਦਾ ਸੀ ਕਿ ਮੈਂ ਵੀ ਪਰਮਾਤਮਾ ਦੇ ਤੁਲ ਹਾਂ, ਪਰਮਾਤਮਾ ਨੇ ਵੀ ਹਮੇਸ਼ਾ ਰਹਿਣਾ ਹੈ ਅਤੇ ਮੈਂ ਵੀ ਹਮੇਸ਼ਾ ਰਹਿਣਾ। ਅਤੇ ਉਹ ਸਾਰਿਆਂ ਕੋਲੋਂ ਨਾਮ ਜਪਾਉਂਦਾ ਹੁੰਦਾ ਸੀ, ਜਲੇ ਹਰਨਾਕਸ਼, ਥੱਲੇ ਹਰਨਾਕਸ਼, ਇਹਾਂ ਹਰਨਾਕਸ਼, ਊਹਾਂ ਹਰਨਾਕਸ਼। ਅਤੇ ਪ੍ਰਹਲਾਦ ਇਹ ਨਾਮ ਨਹੀਂ ਜਪਦਾ ਸੀ, ਪ੍ਰਹਲਾਦ ਹਰੀ ਹਰੀ ਜਪਦਾ ਸੀ, ਜਿਸ ਕਰਕੇ ਹਰਨਾਕਸ਼ ਨੂੰ ਬਹੁਤ ਕ੍ਰੋਧ ਆਉਂਦਾ। ਜਦੋਂ ਪ੍ਰਹਲਾਦ ਮਰਿਆ ਹੀ ਨਾ ਕਿਸੇ ਤਰੀਕੇ, ਹਰਨਾਕਸ਼ ਨੂੰ ਬਹੁਤ ਕ੍ਰੋਧ ਆਇਆ। ਉਸਨੇ ਕ੍ਰੋਧ ਵਿੱਚ ਆ ਕੇ ਕਿਰਪਾਨ ਖਿੱਚ ਲਈ ਮਿਆਨ ਵਿੱਚੋਂ ਅਤੇ ਕਹਿਣ ਲੱਗਾ, ਕਿੱਥੇ ਹੈ ਤੇਰਾ ਹਰੀ, ਮੈਂ ਦੇਖਦਾ ਹਾਂ, ਮੈਂ ਤੇਰਾ ਸਿਰ ਉਤਾਰਨ ਲੱਗਾ ਹਾਂ, ਤੂੰ ਆਪਣੇ ਹਰੀ ਨੂੰ ਆਖ ਤੇਰੀ ਰੱਖਿਆ ਕਰ ਲਵੇ। ਇਹ ਕਹਿ ਕੇ ਪਹਿਲਾਂ ਹਰਨਾਕਸ਼ ਨੇ ਜ਼ੋਰ ਨਾਲ ਪ੍ਰਹਲਾਦ ਦੇ ਢਿੱਡ ਵਿੱਚ ਲੱਤ ਮਾਰੀ। ਪ੍ਰਹਲਾਦ ਉੱਠ ਕੇ ਕਹਿਣ ਲੱਗਾ, ਪਿਤਾ ਜੀ, ਤੁਸੀਂ ਭੁਲੇਖੇ ਵਿੱਚ ਹੋ, ਤੁਹਾਡਾ ਆਪਣਾ ਬਲ ਕੋਈ ਨਹੀਂ ਹੈ, ਮੇਰਾ ਆਪਣਾ ਬਲ ਕੋਈ ਨਹੀਂ ਹੈ, ਇਹ ਸਾਰੇ ਬਲ ਪਰਮੇਸ਼ਰ ਜੀ ਦੇ ਹਨ। ਤੁਹਾਡੇ ਵਿੱਚ ਜੋ ਤਾਕਤ ਹੈ, ਇਹ ਪਰਮੇਸ਼ਰ ਜੀ ਦੀ ਦਿੱਤੀ ਹੋਈ ਤਾਕਤ ਹੈ, ਆਪਾਂ ਕੋਈ ਚੀਜ਼ ਨਹੀਂ ਹਾਂ, ਇੱਕ ਪਰਮਾਤਮਾ ਸਭ ਕੁਛ ਹੈ ਅਤੇ ਉਹ ਹਰ ਜਗ੍ਹਾ ਹੈ, ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਬਾਹਰ ਵੀ ਉਹ ਕਣ ਕਣ ਵਿੱਚ ਵਸਿਆ ਹੋਇਆ। ਇਹ ਸੁਣ ਕੇ ਪ੍ਰਹਲਾਦ ਨੂੰ ਹੋਰ ਗੁੱਸਾ ਆਇਆ, ਕੋਲ ਥੰਮ ਸੀ, ਕਹਿਣ ਲੱਗਾ, ਜੇ ਉਹ ਹਰ ਜਗ੍ਹਾ ਹੈ ਤਾਂ ਇਸ ਥੰਮ ਵਿੱਚ ਕਿਉਂ ਨਹੀਂ ਹੈ? ਪ੍ਰਹਲਾਦ ਕਹਿੰਦਾ, ਥੰਮ ਵਿੱਚ ਵੀ ਹੈ ਪਰ ਤੁਹਾਡੀ ਮੱਤ ਕੱਚੀ ਹੈ, ਇਸ ਲਈ ਤੁਹਾਨੂੰ ਦਿਸ ਨਹੀਂ ਸਕਦਾ। ਇਸ ਗੱਲ ਨਾਲ ਤਾਂ ਜਿਸ ਤਰ੍ਹਾਂ ਪ੍ਰਹਲਾਦ ਨੇ ਬਲ ਦੀ ਅੱਗ ਉੱਤੇ ਤੇਲ ਪਾ ਦਿੱਤਾ ਹੋਵੇ। ਹਰਨਾਕਸ਼ ਨੇ ਕਿਹਾ ਕਿ ਇਸ ਥੰਮ ਨੂੰ ਦਿਆਲੇ ਦੁਆਲੇ ਅੱਗ ਬਾਲ ਕੇ ਇਸ ਨੂੰ ਅੱਗ ਦਾ ਰੂਪ ਕਰ ਦਿੱਤਾ ਜਾਵੇ। ਉਹ ਰਾਜਾ ਸੀ ਉਸ ਵੇਲੇ ਹਰਨਾਕਸ਼, ਸਾਰੇ ਸੇਵਕਾਂ ਨੇ ਥੰਮ ਦੇ ਚਾਰ ਚੁਫੇਰੇ ਅੱਗ ਬਾਲ ਕੇ ਉਸਨੂੰ ਲਾਲ ਕਰ ਦਿੱਤਾ। ਹਰਨਾਕਸ਼ ਕਹਿਣ ਲੱਗਾ, ਜੇ ਉਹ ਹਰੀ ਹਰ ਜਗ੍ਹਾ ਹੈ, ਇਸ ਥੰਮ ਵਿੱਚ ਵੀ ਹੈ, ਤਾਂ ਇਸ ਨੂੰ ਜੱਫੀ ਪਾ, ਨਹੀਂ ਤਾਂ ਮੈਂ ਹੁਣੇ ਤੇਰਾ ਇਸ ਤਲਵਾਰ ਨਾਲ ਸਿਰ ਉਤਾਰਦਾ। ਹਰਨਾਕਸ਼ ਨੇ ਥੰਮ ਵੱਲ ਦੇਖਿਆ ਅਤੇ ਇੱਕ ਛੋਟੀ ਜਿਹੀ ਕੀੜੀ ਥੰਮ ਦੇ ਉੱਪਰ ਚੱਲ ਰਹੀ ਸੀ। ਉਹ ਸਮਝ ਗਿਆ ਕਿ ਪਰਮਾਤਮਾ ਮੈਨੂੰ ਸਮਝਾ ਰਿਹਾ ਹੈ ਕੀੜੀ ਬਣ ਕੇ। ਉਸਨੇ ਥੰਮ ਨੂੰ ਜੱਫੀ ਪਾ ਲਈ, ਥੰਮ ਬਿਲਕੁਲ ਠੰਡਾ ਸੀ, ਉਸਨੂੰ ਕੁਛ ਨਾ ਹੋਇਆ। ਇਹ ਵੇਖ ਕੇ ਹਰਨਾਕਸ਼ ਨੂੰ ਹੋਰ ਕ੍ਰੋਧ ਆਇਆ ਅਤੇ ਨਾਲੇ ਡਰ ਵੀ ਗਿਆ। ਡਰ ਅਤੇ ਗੁੱਸੇ ਵਿੱਚ ਕੰਬ ਰਿਹਾ ਹੈ ਅਤੇ ਤਲਵਾਰ ਨੂੰ ਹੱਥ ਪਾ ਕੇ ਪ੍ਰਹਲਾਦ ਦਾ ਸਿਰ ਕੱਟਣ ਲੱਗਦਾ ਹੈ ਅਤੇ ਐਨ ਉਸ ਵੇਲੇ ਥੰਮ ਪਾੜ ਕੇ ਨਰਸਿੰਘ ਪ੍ਰਗਟ ਹੁੰਦਾ ਹੈ। ਨਰਸਿੰਘ ਜਿਸਦੇ ਸਰੀਰ ਦਾ ਹੇਠਲਾ ਹਿੱਸਾ ਆਦਮੀਆਂ ਵਾਲਾ, ਨਰਾਂ ਵਾਲਾ, ਅਤੇ ਸਿੰਘ ਉੱਪਰਲਾ ਹਿੱਸਾ ਸ਼ੇਰਾਂ ਵਾਲਾ, ਬਹੁਤ ਭਿਆਨਕ ਰੂਪ ਸੀ। ਹਰਨਾਕਸ਼ ਨੂੰ ਸਮਝ ਨਾ ਆਈ ਕਿ ਕੀ ਚੀਜ਼ ਹੈ। ਹਰਨਾਕਸ਼ ਗੁੱਸੇ ਵਿੱਚ ਕੰਬ ਰਿਹਾ ਸੀ। ਉਸਨੇ ਜਲਦੀ ਨਾਲ ਨਰਸਿੰਘ 'ਤੇ ਤਲਵਾਰ ਦਾ ਵਾਰ ਕੀਤਾ। ਨਰਸਿੰਘ ਫੁਰਤੀ ਨਾਲ ਪਰਾਂ ਹੋ ਗਿਆ। ਜਦੋਂ ਦੂ ਕੋਲ ਜਾ ਕੇ ਹਰਨਾਕਸ਼ ਨੇ ਫਿਰ ਨਰਸਿੰਘ 'ਤੇ ਵਾਰ ਕੀਤਾ ਤਾਂ ਨਰਸਿੰਘ ਨੇ ਉਸਨੂੰ ਅੱਗੋਂ ਪਕੜ ਲਿਆ। ਹਰਨਾਕਸ਼ ਭੱਜਣਾ ਚਾਹੇ, ਛੁੱਟਣਾ ਚਾਹੇ, ਪਰ ਨਰਸਿੰਘ ਨੇ ਉਸਨੂੰ ਫੜੀ ਰੱਖਿਆ ਅਤੇ ਚੁੱਕ ਕੇ ਸਭਾ ਦੇ ਦਰਵਾਜ਼ੇ ਵਿੱਚ ਲੈ ਗਿਆ। ਉੱਥੇ ਨਰਸਿੰਘ ਦਰਵਾਜ਼ੇ ਦੇ ਵਿੱਚ ਬੈਠ ਕੇ ਅੱਧਾ ਬਾਹਰ ਅੱਧਾ ਅੰਦਰ ਆਪਣੇ ਪੱਟਾਂ ਉੱਤੇ ਹਰਨਾਕਸ਼ ਨੂੰ ਪਾ ਲਿਆ ਅਤੇ ਨਰਸਿੰਘ ਦੇ ਨੌਂ ਬਹੁਤ ਟੇਢੇ ਅਤੇ ਬਹੁਤ ਸਖਤ ਔਰ ਭਿਆਨਕ ਸਨ। ਉਹਨੇ ਇੱਕਦਮ ਆਪਣੇ ਨੌਵਾਂ ਨਾਲ ਹਰਨਾਕਸ਼ ਨੂੰ ਪਾੜ ਦਿੱਤਾ ਅਤੇ ਉਸਦੀ ਮੌਤ ਹੋ ਗਈ। ਅਤੇ ਉਸ ਵੇਲੇ ਐਨ ਉਸ ਵੇਲੇ ਦਿਨ ਅਤੇ ਰਾਤ ਦਾ ਮਿਲਾਪ ਹੋ ਰਿਹਾ ਸੀ। ਨਾ ਉਸ ਵੇਲੇ ਦਿਨ ਸੀ, ਨਾ ਰਾਤ ਸੀ, ਨਾ ਉਹ ਅੰਦਰ ਸੀ ਹਰਨਾਕਸ਼, ਨਾ ਬਾਹਰ ਸੀ ਸਰਦਲਾਂ ਦੇ ਵਿੱਚ ਸੀ, ਨਾ ਉਹ ਧਰਤੀ 'ਤੇ ਸੀ, ਨਾ ਆਕਾਸ਼ 'ਤੇ ਸੀ, ਨਾ ਕਿਸੇ ਦੇਵਤੇ ਨੇ ਉਸਨੂੰ ਮਾਰਿਆ, ਨਾ ਕੋਈ ਸੱਪ ਲੜਿਆ, ਨਾ ਕੋਈ ਸ਼ਸਤਰ ਵਰਤਿਆ ਗਿਆ। ਅਤੇ ਬ੍ਰਹਮਾ ਦੇ ਸਾਰੇ ਦਿੱਤੇ ਵਰ ਵੀ ਪੂਰੇ ਹੋਏ ਅਤੇ ਹਰਨਾਕਸ਼ ਦੀ ਮੌਤ ਵੀ ਹੋ ਗਈ। ਜਦੋਂ ਹਰਨਾਕਸ਼ ਮਾਰਿਆ ਗਿਆ ਤਾਂ ਸਾਰੇ ਦੇਵਤਿਆਂ ਨੇ ਆ ਕੇ ਜੈ ਜੈਕਾਰ ਕੀਤੀ, ਨਰਸਿੰਘ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਫਿਰ ਪ੍ਰਹਲਾਦ ਨੇ ਕੋਲ ਜਾ ਕੇ ਨਰਸਿੰਘ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗਾ, ਜੀ ਮੈਂ ਪਾਪੀ ਹਾਂ, ਗੁਨੇਗਾਰ ਹਾਂ, ਮੈਂ ਦੈਂਤ ਦਾ ਪੁੱਤਰ ਹਾਂ, ਮੈਨੂੰ ਬਖਸ਼ ਲਓ। ਇੰਨਾ ਕਹਿ ਕੇ ਰੋਣ ਲੱਗ ਪਿਆ ਅਤੇ ਨਰਸਿੰਘ ਨੇ ਪ੍ਰਹਲਾਦ ਦਾ ਮੱਥਾ ਆਪਣੇ ਹੱਥਾਂ ਵਿੱਚ ਫੜਿਆ ਅਤੇ ਕਿਹਾ ਕਿ ਪ੍ਰਹਲਾਦ, ਤੂੰ ਪੂਰਾ ਭਗਤ ਹੈ, ਤੂੰ ਊਣਾ ਨਹੀਂ ਹੈ, ਤੇਰੀ ਭਗਤੀ ਪ੍ਰਵਾਨ ਹੈ, ਤੂੰ ਜਿਸ ਤਰ੍ਹਾਂ ਦ੍ਰਿੜ ਹੋ ਕੇ ਨਾਮ ਜਪਿਆ ਹੈ ਅਤੇ ਸਾਡੇ 'ਤੇ ਭਰੋਸਾ ਰੱਖਿਆ ਹੈ, ਅਸੀਂ ਉਸ ਦੇ ਸਦਕੇ ਆ ਕੇ ਤੇਰੀ ਰੱਖਿਆ ਕੀਤੀ ਹੈ, ਆਪਣੀ ਭਗਤਾਂ ਦੀ ਰੱਖਿਆ ਕਰਨਾ ਇਹ ਸਾਡਾ ਧਰਮ ਹੈ, ਸਾਡਾ ਬਿਰਤ ਹੈ, ਅਤੇ ਤੂੰ ਸਾਡੇ ਕੋਲੋਂ ਕੁਝ ਹੁਣ ਮੰਗ, ਅਸੀਂ ਤੇਰੇ 'ਤੇ ਪ੍ਰਸੰਨ ਹਾਂ। ਪ੍ਰਹਲਾਦ ਕਹਿੰਦਾ, ਜੀ ਮੇਰੇ ਅੰਦਰ ਤਾਂ ਕੋਈ ਵਾਸ਼ਨਾ ਨਹੀਂ ਹੈ, ਕੋਈ ਕਾਮਨਾ ਨਹੀਂ, ਕਿਸੇ ਚੀਜ਼ ਦੀ ਇੱਛਾ ਨਹੀਂ। ਨਰਸਿੰਘ ਕਹਿਣ ਲੱਗਾ, ਸਾਨੂੰ ਖੁਸ਼ ਕਰਨ ਲਈ, ਪ੍ਰਸੰਨ ਕਰਨ ਲਈ ਫਿਰ ਵੀ ਕੁਝ ਮੰਗ। ਫਿਰ ਪ੍ਰਹਲਾਦ ਨੇ ਕਿਹਾ, ਜੇ ਤੁੱਠੇ ਹੋ ਅਤੇ ਇੱਕ ਤਾਂ ਮੇਰੇ ਅੰਦਰ ਕਦੀ ਕੋਈ ਕਾਮਨਾਵਾਂ ਨਾ ਆਵੇ ਅਤੇ ਹਮੇਸ਼ਾ ਤੁਹਾਡੇ ਚਰਨਾਂ ਦਾ ਧਿਆਨ ਰਹੇ, ਅਤੇ ਦੂਸਰਾ ਮੇਰਾ ਪਿਤਾ ਜੋ ਹੈ ਉਸਨੇ ਤੁਹਾਡੇ ਨਾਲ ਧਰੋਹ ਕੀਤਾ ਹੈ, ਉਸਨੇ ਆਪਣੇ ਆਪ ਨੂੰ ਪਰਮਾਤਮਾ ਅਖਵਾਇਆ ਹੈ, ਤੁਹਾਡੀ ਨਿੰਦਿਆ ਕੀਤੀ ਹੈ, ਤੁਹਾਡੇ ਨਾਲ ਧਰੋਹ ਕੀਤਾ ਹੈ, ਉਸਨੂੰ ਬਖਸ਼ ਦਿਓ, ਤੁਸੀਂ ਬਖਸ਼ਣਹਾਰ। ਤੁਹਾਡੇ ਤੋਂ ਬਿਨਾਂ ਉਹ ਜਿੰਨਾ ਵੱਡਾ ਗੁਨਾਹ ਉਸਨੇ ਕੀਤਾ ਹੈ ਹੋਰ ਕੋਈ ਬਖਸ਼ ਨਹੀਂ ਸਕਦਾ। ਜੇ ਭਗਤ ਦਾ ਸੁਭਾਅ ਹੈ ਦੇਖੋ ਕਿ ਆਪਣੇ ਦੁਸ਼ਮਣ ਦਾ ਵੀ ਭਲਾ ਹੀ ਮੰਗਣਾ। ਨਰਸਿੰਘ ਕਹਿਣ ਲੱਗਾ ਕਿ ਪ੍ਰਹਲਾਦ, ਤੂੰ ਜਿਸ ਕੁਲ ਵਿੱਚ ਪੈਦਾ ਹੋਇਆ ਹੈ ਅਤੇ ਤੂੰ ਜਿਸ ਕੁਲ ਵਿੱਚੋਂ ਪੈਦਾ ਹੋ ਕੇ ਇੰਨੀ ਭਗਤੀ ਕੀਤੀ, ਇੰਨੀ ਕਠਿਨ ਤਪੱਸਿਆ ਕੀਤੀ, ਇੰਨਾ ਦ੍ਰਿੜ ਵਿਸ਼ਵਾਸ ਰੱਖਿਆ, ਉਹ ਕੁਲ ਵੀ ਹੁਣ ਭਲੀ ਕੁਲ ਹੈ। ਜਾਂ ਇਕੱਲਾ ਹਰਨਾਕਸ਼ ਹੀ ਨਹੀਂ, ਤੇਰੀਆਂ 21 ਕੁਲਾਂ ਤਰ ਗਈਆਂ, ਤੇਰੀਆਂ 21 ਕੁਲਾਂ ਤਰ ਗਈਆਂ। ਇੰਨਾ ਕਹਿ ਕੇ ਨਰਸਿੰਘ ਦੇਖਦਿਆਂ ਦੇਖਦਿਆਂ ਅਲੋਪ ਹੋ ਗਏ। ਇਹ ਸਾਰੀ ਵਾਰਤਾ ਪ੍ਰਹਿਲਾਦ ਨੇ ਭਾਈ ਬਾਲਾ ਜੀ ਨੂੰ ਸੁਣਾਈ। ਮਹਾਰਾਜ ਜੀ ਅਤੇ ਮਰਦਾਨਾ ਜੀ ਵੀ ਕੋਲ ਬੈਠੇ ਹਨ। ਅਤੇ ਫਿਰ ਪ੍ਰਹਿਲਾਦ ਨੇ ਮਹਾਰਾਜ ਜੀ ਹੋਰਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਦੋਂ ਇਹ ਨਰਸਿੰਘ ਦਾ ਰੂਪ ਧਾਰ ਕੇ ਮੇਰੀ ਰੱਖਿਆ ਕਰਨ ਆਏ ਸਨ, ਅਤੇ ਅੱਜ ਆਪਣਾ ਦਾਸ ਜਾਣ ਕੇ ਮੈਨੂੰ ਆਪ ਦਰਸ਼ਨ ਦੇਣ ਆਏ ਹਨ। ਅਤੇ ਇਹ ਜੱਗ ਵਿੱਚ ਭਗਤ ਦਾ ਸਰੂਪ ਧਾਰਨ ਕਰਕੇ ਦੁਨੀਆ ਨੂੰ ਸਿਖਾਵਣਹਾਰ ਬਣ ਕੇ ਆਏ ਹਨ। ਇਹ ਸੱਚਖੰਡ ਦੇ ਵਾਸੀ ਜਿਨ੍ਹਾਂ ਦਾ ਸਾਰੇ ਬ੍ਰਹਿਮੰਡਾਂ 'ਤੇ ਹੁਕਮ ਚੱਲਦਾ ਹੈ, ਇਹ ਦੁਨੀਆ ਨੂੰ ਸਿਖਾਉਣ ਆਏ ਹਨ ਹੁਣ ਕਿ ਯੋਗ ਕਿਸ ਤਰ੍ਹਾਂ ਕਮਾਈਦਾ। ਆਪ ਸਿਖਾਉਣ ਆਏ ਹਨ, ਸਿਖਾਵਣਹਾਰ ਬਣ ਕੇ। ਅਤੇ ਜੋ ਦਸਾਂ ਜਾਮਿਆਂ ਵਿੱਚ ਜੋ ਨਿਰੰਕਾਰ ਨੇ ਕੌਤਕ ਕੀਤੇ, ਉਹ ਦਸਾਂ ਜਾਮਿਆਂ ਵਿੱਚ ਹੀ ਆਪ ਪਰਮੇਸ਼ਰ ਜੀ ਨੇ ਦੁਨੀਆ ਨੂੰ ਸਿਖਾਇਆ ਕਿ ਯੋਗ ਕਿਸ ਤਰ੍ਹਾਂ ਕਮਾਉਣਾ ਹੈ, ਮਾਨਸ ਦੇਹੀ ਦੀ ਯਾਤਰਾ ਕਿਸ ਤਰ੍ਹਾਂ ਸਫਲ ਕਰਨੀ। ਧਾਰਨਾ ਪੜ੍ਹਦੇ ਨਾਨਕ ਜੀਵ ਤੇ ਅਮਰ ਰਹੀ ਐਸਾ ਯੋਗ ਹੋਏ। ਆਪ ਦੱਸਣ ਆਏ, ਆਪ ਸਿਖਾਵਣਹਾਰ ਬਣ ਕੇ। ਕਿੰਜ ਜੋਗ ਕਮਾਉਣਾ ਨਿਮਾਏ, ਸਿਖਾਵਣ ਆਪ ਆਏ। ਕਿੰਜ ਜੋਗ ਕਮਾਉਣਾ ਨਿਮਾਏ, ਸਿਖਾਵਣ ਆਪ ਆਏ। ਜੋਗ ਕਮਾਉਣਾ ਨਿਮਾਏ, ਸਿਖਾਵਣ ਆਪ ਆਏ। ਕਿੰਜ ਜੋਗ ਕਮਾਉਣਾ ਨਿਮਾਏ, ਸਿਖਾਵਣ ਆਪ ਆਏ।
ਜੋਗ ਕਮਾਉਣਾ ਨਿਮਾਏ, ਸ੍ਰੀ
ਖਾਵਣ ਆਪ ਆਏ, ਕਿੰਜ ਜੋਗ ਕਮਾਉਣਾ ਨਿਮਾਏ, ਸਿਖਾਵਣ ਆਪ ਆਏ।
Yeah.